ਸਵਾਦ ਇਹ ਅੱਖਾਂ ਦਾ ਦੇਖਣਾ, ਇਹ ਕੰਨਾਂ ਦੀ ਸਵਾਦ, ਇਹ ਦੂਜੇ ਸਵਾਦ, ਇਹ ਤੀਜੇ ਸਵਾਦ ਖਾਣੀ, ਕਿੰਨੇ ਕੁ ਸਾਨੂੰ ਸਵਾਦ ਪਏ ਹੋਏ ਦੁਨੀਆਂ ਦੇ। ਇਸ ਕਰਕੇ ਜਦੋਂ ਅਸੀਂ ਸਵਾਦੂ ਬਣ ਗਏ ਤਾਂ ਸਾਧੂ ਕਿਵੇਂ ਬਣੀਏ? ਜਦ ਸਵਾਦ ਤਿਆਗ ਦੇਵਾਂਗੇ ਤਾਂ ਤੁਹਾਡੇ ਪ੍ਰਾਪਤੀ ਹੋ ਜਾਏਗੀ। ਨਾਲੇ ਤੁਸੀਂ ਵੀ ਤਾਂ ਥੋੜ੍ਹਾ ਜਿਹਾ ਕਿਰਪਾ ਕਰੋ ਨਾ, ਰਾਹ ਤਾਂ ਦਿਓ। ਜਿਵੇਂ ਸਿਮਰਨ ਕਰਨ ਬਹਿਣਾ ਨੀਂਦ ਆਉਣ ਲੱਗ ਜਾਂਦੀ, ਸਿਮਰਨ ਕਰਨ ਬਹਿਣਾ ਮੈਨੂੰ ਗੱਲਾਂ ਯਾਦ ਆਉਣ ਲੱਗ। ਜੇ ਤੁਹਾਡੀ ਕਿਰਪਾ ਹੋ ਜੇ, ਸੁਰੱਖਿਆ ਲਾਂਘਾ ਮਿਲ ਜੇ ਮੈਨੂੰ, ਮੈਂ ਉੱਥੇ ਤੁਹਾਡੇ ਚਰਨਾਂ 'ਚ ਪਹੁੰਚ ਜਾਵਾਂ। ਇਉਂ ਵੀ ਬੇਨਤੀ ਹੈ ਕਰੋ ਵੀ ਰਾਹ ਤਾਂ ਦੇ ਦਿਓ, ਰਾਹ ਦਿਓਗੇ ਤਾਂਹੀਓ ਆਊਂਗਾ। ਜੇ ਤੁਸੀਂ ਮੈਨੂੰ ਫਸਾਈ ਰੱਖਿਆ ਦੁਨੀਆਂ ਦੇ ਕੰਮਾਂ ਕਾਰਾਂ 'ਚ, ਧੰਦਿਆਂ 'ਚ, ਇਹ ਔਗੁਣਾਂ ਵਿੱਚ, ਫਿਰ ਮੈਂ ਆਊਂਗਾ ਕਿਵੇਂ? ਤੁਸੀਂ ਖੁਦ ਹੀ ਰਾਹ ਬਣਾਉਣ ਵਾਲੇ ਹੋ। ਨਿਮਾਣੀ ਨਿਤਾਣੀ ਹਰ ਬਿਨ ਕਿਉਂ ਪਾਵੈ ਸੁੱਖ ਮਹਿਲੀ। ਉਹ ਮਹਿਲਾਂ ਵਾਲਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਜਗਿਆਸੂ, ਉਸ ਦੀ ਪ੍ਰਾਪਤੀ ਕਿਵੇਂ ਕਰੇ ਮਹਿਲੀ? ਜਗਿਆਸੂ ਉਸ ਸੁੱਖ ਨੂੰ ਕਿਵੇਂ ਪਾਵੇ? ਕਿਉਂਕਿ ਨਿਮਾਣੀ ਨਿਤਾਣੀ ਹਰ ਬਿਨ, ਹਰੀ ਤੋਂ ਬਿਨਾਂ ਇਹ ਜੀਵ ਰੂਪ ਇਸਤਰੀ ਨਿਮਾਣੀ ਹੈ, ਨਿਤਾਣੀ ਹੈ। ਕੋਈ ਮਾਣ ਨਹੀਂ, ਕੋਈ ਆਦਰ ਨਹੀਂ, ਕੋਈ ਜ਼ੋਰ ਨਹੀਂ, ਕੁਛ ਨਹੀਂ। ਮਹਾਰਾਜ ਕਹਿੰਦੇ ਜੇ ਤੂੰ ਮੇਰੇ ਤੱਕ ਆਉਣਾ ਹੈ ਤੈਨੂੰ ਮੈਂ ਰਾਹ ਦੱਸ ਦਿੰਦਾ, ਰਸਤਾ ਮੇਥੋਂ ਪੁੱਛ ਲੈ ਤੇ ਰਸਤਾ ਮੈਂ ਤੇਰਾ ਖੋਲ ਵੀ ਦਿੰਦਾ, ਤੇ ਤੂੰ ਇੱਕ ਗੱਲ ਕਰ ਲੈ ਜੇ ਤੂੰ ਮੰਨ ਸਕਦਾ ਤਾਂ। ਨਾਨਕ ਜੇਠ ਜਾਣੈ ਤਿਸ ਜੈਸੀ, ਕਰਮ ਮਿਲੈ ਗੁਣ ਗਹਿਲੀ। ਕਹਿੰਦੇ ਜੇ ਕਰਮ ਬਖਸ਼ਿਸ਼ ਮਿਲ ਜਾਵੇ ਉਹਦੀ ਤੇ ਗੁਣ ਗਹਿਲੀ, ਗਹਿਲੀ ਹੁੰਦਾ ਗਹਿਣਾ, ਪਕੜਨਾ, ਗ੍ਰਹਿਣ ਕਰਨਾ, ਗੁਣਾਂ ਨੂੰ ਗ੍ਰਹਿਣ ਕਰਨ ਲੱਗ ਜਾ ਤੇ ਔਗਣ ਮੇਰਾ ਵੀਰ ਛੱਡ ਦੇ, ਛੱਡ ਦੇ। ਔਗਣ ਪਹਿਲਾਂ ਹੀ ਸਵਾਦ ਲੱਗਦੇ ਨੇ, ਔਗਣ ਬਾਅਦ ਦੇ ਵਿੱਚ ਜੰਜੀਰਾਂ ਬਣ ਜਾਂਦੀਆਂ ਨੇ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਉਹ ਕਹਿੰਦੇ ਗੁਣ ਜਿਹੜੇ ਨੇ ਉਹ ਗ੍ਰਹਿਣ ਕਰ, ਮੈਂ ਤਾਂ ਗੁਣ ਵਾਲਿਆਂ ਨੂੰ ਚੰਗਾ ਸਮਝਦਾ ਤੇ ਤੇਰੇ ਅੰਦਰ ਔਗਣ ਇੰਨੇ ਨੇ, ਹੁਣ ਮੈਂ ਝਾਕਾਂ ਕਿਵੇਂ ਤੇਰੇ ਵੱਲ? ਇਹ ਔਗਣ, ਇਹ ਸਵਾਦ, ਇਹ ਸਾਰਾ ਕੁਝ ਛੱਡ ਦੇ। ਇਹ ਠੀਕ ਆ ਕਿ ਤੈਨੂੰ ਬੜੀ ਝੂਠ ਬੋਲ ਕੇ ਪੈਸੇ ਇਕੱਠੇ ਹੋ ਜਾਂਦੇ ਨੇ, ਹੇਰਾ ਫੇਰੀਆਂ ਕਰਕੇ ਬੜਾ ਕੁਝ ਬਣ ਜਾਂਦਾ, ਫਿਰ ਮੈਂ ਨਹੀਂ ਤੈਨੂੰ ਮਿਲਣਾ। ਇੱਕ ਗੱਲ ਕਰ ਲਾ ਵੀ ਤੂੰ ਦੋ ਰੋਟੀਆਂ ਤੈਨੂੰ ਮੈਂ ਦੇਈ ਜਾਊਂਗਾ ਦਾਲ ਨਾਲ, ਬਸ ਠੰਡਾ ਪਾਣੀ ਪੀ, ਰੁੱਖੀ ਮਿੱਸੀ ਖਾ ਤੇ ਵਾਹਿਗੁਰੂ ਵਾਹਿਗੁਰੂ ਆਖ। ਜੇ ਤੂੰ ਕਹੇ ਮੈਂ ਸਵਾਦ ਲੈਣੇ ਨੇ ਦੁਨੀਆਂ ਦੇ ਤੇ ਮੈਂ ਝੂਠ ਵੀ ਬੋਲਣਾ ਤੇ ਮੈਂ ਸਾਰੇ ਤਰ੍ਹਾਂ ਦੇ ਪੁੱਠੇ ਕੰਮ ਵੀ ਕਰਨੇ ਨੇ, ਮੈਂ ਕੁਰੇਤਾਂ ਵੀ ਕਰਨੀਆਂ ਨੇ ਤੇ ਫਿਰ ਮੈਂ ਰੱਬ ਨੂੰ ਮਿਲ ਲਵਾਂ, ਕਹਿੰਦੇ ਫਿਰ ਪ੍ਰਾ ਤੂੰ ਆ ਤੇਰਾ ਰਾਹ ਪਰੇ ਨੂੰ ਮੇਰਾ ਇੱਧਰ ਨੂੰ, ਇਹ ਤੂੰ ਦੇਖ ਲੈ ਫਿਰ। ਇਸ ਕਰਕੇ ਜੇ ਤਾਂ ਮਿਲਣਾ ਆਪਾਂ ਸੱਚਮੁੱਚ ਪਰਮਾਤਮਾ ਨੂੰ ਤਾਂ ਆਪਾਂ ਨੂੰ ਗੁਣ ਗ੍ਰਹਿਣ ਕਰਨੇ ਪੈਣੇ, ਆਪਾਂ ਨੂੰ ਦਇਆ ਗ੍ਰਹਿਣ ਕਰਨੀ ਪੈਣੀ ਹੈ, ਸੰਤੋਖ ਗ੍ਰਹਿਣ ਕਰਨਾ ਪੈਣਾ, ਮਿੱਠਾ ਬੋਲਣਾ, ਧੀਰਜ ਰੱਖਣਾ, ਜਾਤ ਰੱਖਣਾ, ਸਤ ਰੱਖਣਾ, ਸੰਤੋਖ ਰੱਖਣਾ। ਜੇ ਇੰਨੇ ਗੁਣ, ਉਹ ਕਹਿੰਦੇ ਜੇ ਤੇਰੇ 'ਚ ਇੱਕ ਗੁਣ ਵੀ ਆ ਗਿਆ ਮੈਂ ਤਾਂ ਵੀ ਆ ਜਾਊ ਤੇਰੇ ਕੋਲ। ਕਹਿੰਦੇ ਤੇਰੇ 'ਚ ਇੱਕ ਵੀ ਗੁਣ ਨਹੀਂ ਹੈ ਚੰਗਾ, ਸੰਤੋਖੀ ਤੂੰ ਨਹੀਂ, ਜਤੀ ਤੂੰ ਨਹੀਂ, ਸਤੀ ਤੂੰ ਨਹੀਂ, ਦਿਆਲੂ ਤੂੰ ਨਹੀਂ, ਤੇਰੇ ਅੰਦਰ ਹੈ ਕੀ? ਔਗਣ ਤਾਂ ਸਾਰੇ ਭਰੇ ਪਏ ਨੇ, ਮੈਂ ਕੋਈ ਇੱਕ ਰਸਤਾ ਤਾਂ ਦੇ ਦੇ ਮੈਨੂੰ। ਚੱਲ ਮੈਂ ਇੱਕ ਰਸਤਾ ਲੈ ਲਾ ਵੀ ਚੱਲ ਬਈ ਬੰਦਾ ਸੰਤੋਖੀ ਹੈ। ਚੁਣਕ ਰਿਸ਼ੀ ਕੋਲ ਮੈਂ ਤਾਂ ਗਿਆ ਸੀ, ਕਹਿੰਦੇ ਬੜਾ ਸੰਤੋਖੀ ਸੀ, ਕੋਈ ਦਇਆ ਕਰਕੇ ਤਰ ਗਿਆ, ਕੋਈ ਸੰਤੋਖ ਕਰਕੇ ਤਰ ਗਿਆ, ਕੋਈ ਜਤ ਕਰਕੇ ਤਰ ਗਿਆ, ਤੇਰੇ ਅੰਦਰ ਤਾਂ ਕੋਈ ਗੁਣ ਹੀ ਨਹੀਂ ਹੈ। ਇਸ ਕਰਕੇ ਤੂੰ ਗੁਣ, ਸ਼ੁਭ ਗੁਣਾਂ ਨੂੰ ਗ੍ਰਹਿਣ ਕਰ, ਨਾਮ ਜਪ। ਤਾਂ ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ, ਨਾਨਕ ਜੇਠ ਜਾਣੈ ਤਿਸ ਜੈਸੀ, ਜੇਠ ਦੇ ਮਹੀਨੇ ਦੁਆਰਾ ਕਹਿੰਦੇ ਫਿਰ ਤਿਸ ਜੈਸੀ ਹੀ ਜਾਣੀ ਜਾਏਗੀ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਫਿਰ ਉਹ ਵਾਹਿਗੁਰੂ ਵਰਗੀ ਜਾਣੀ ਜਾਏਗੀ। ਜੇ ਤੂੰ ਗੁਣ ਗ੍ਰਹਿਣ ਕਰ ਲਵੇਂ, ਰੱਬ ਦੇ ਪਿਆਰਿਆਂ ਵਿੱਚ ਉਹੀ ਗੁਣ ਹੁੰਦੇ ਨੇ ਜਿਹੜੇ ਵਾਹਿਗੁਰੂ ਦੇ ਵਿੱਚ ਹੁੰਦੇ ਨੇ, ਬਿਲਕੁਲ ਵਾਹਿਗੁਰੂ ਵਰਗਾ ਬਣ ਜਾ। ਜਿਹੜੇ ਗੁਣ ਉਹਦੇ ਵਿੱਚ ਨੇ ਉਹ ਤੇਰੇ 'ਚ ਹੋਣੇ ਚਾਹੀਦੇ, ਜਿਹੜੇ ਗੁਣ ਸਤਿਗੁਰੂ ਵਿੱਚ ਨੇ ਉਹ ਤੇਰੇ 'ਚ ਹੋਣੇ ਚਾਹੀਦੇ ਨੇ, ਇੱਕ ਬ੍ਰਹਮ ਗਿਆਨੀ ਵਿੱਚ ਜਿਹੜੇ ਗੁਣ ਨੇ ਉਹ ਵੀ ਤੇਰੇ 'ਚ ਹੋਣੇ ਚਾਹੀਦੇ ਨੇ, ਫਿਰ ਦੇਖ ਫਿਰ ਤੈਨੂੰ ਪ੍ਰਾਪਤੀ ਹੋਵੇਗੀ। ਜਾਂ ਤੂੰ ਤਾਂ ਹਲੇ ਇੱਥੋਂ ਹੀ ਨਹੀਂ ਨਿਕਲਿਆ, ਬਗਾਨੇ ਰੂਪ ਦੇਖਣ 'ਚੋਂ, ਚੋਰੀ ਕਰਨ 'ਚੋਂ, ਪੈਸੇ ਦੇਖਣ 'ਚੋਂ, ਉਹ ਨਿੰਦਾ ਕਰ ਲਈ, ਉਹਦੀ ਚੁਗਲੀ ਕਰ ਲਈ, ਉਹਦੀ ਈਰਖਾ ਕਰ ਲਈ, ਕਹਿੰਦੇ ਫਿਰ ਤੇਰੇ ਨਾਲ ਮੇਰੀ ਕੀ ਸਾਂਝ ਹੈ? ਜਦ ਤੂੰ ਬਿਲਕੁਲ ਸੰਤ ਰੂਪ ਹੋ ਜਾਏਗਾ, ਸਾਧੂ ਰੂਪ ਹੋ ਜਾਏਗਾ, ਔਗਣਾਂ ਦਾ ਤਿਆਗ ਕਰ ਦੇਵੇਗਾ, ਮੈਂ ਤਾਂ ਕੋਲ ਹੀ ਹਾਂ, ਮੈਨੂੰ ਤਾਂ ਸਕਿੰਟ ਤੋਂ ਪਹਿਲਾਂ ਹੀ ਤੇਰੀ ਪ੍ਰਾਪਤੀ, फिर यह कहने एक सकिंट भी नहीं लगना पर्दा हटन नू जदों कोई शुभ गुण आ जाण। महाराज मैं किवें करां जी, मैनूं तां कोई सोचदा ही नहीं है, मैं इन्ने औगुण किवें कट्टां, अपने गुण प्राप्त किवें करां। कहने चंगा फिर सारे काम छड्ड दे, सौ काम छड्ड दे ते एक काम कर लै, सारे गुण तेरे अंदर अपने आप आ जाणगे। चंगा महाराज मैं थोड़े ते छड्डिया सारा कुछ, मैं कुछ नहीं कर सकता। कहने बाबा मूर्ख हां ना मैं बल जाओ, मैं नाओ तो बलिहार जाना। कहने चंगा फिर इओं कर, तू मेरी आस रख के आख वाहे गुरु वाहे गुरु। वाहे गुरु वाहे गुरु। हाड़ का महीना कल जेठ ते हाड़ का उपदेश प्राप्त होया है धन गुरु नानक देव जी। सो आओ सतगुरु महाराज जी हुण बख्शिश करदे ने सावन। वाहेगुरु साहिब जी सावन सरस मना घण वरस है रुत आए। जदों ये रुत आ जाती है सावन की, तो सावन के महीने के विच घण जिहड़ा बदल है वह बहुत ज्यादा वरसदा है। तो उदों जिहड़ा जग्यासु रूप स्त्री है परमात्मा की प्राप्ति वाली, उहदा जिहड़ा मन है वह सरस हो जाता है, सहत रस दे। सावन सरस मना घण वरस है रुत आए। जदों गुरु रूपी बदल झुक झुक के दयाल होकर बरसात करता है उपदेश की, उदों जिहड़ा जग्यासु का मन है वह सहत रस दे हो जाता है। ये जिहड़ा सारा उपदेश है किसी नूं मिलता नहीं छेती। जे आपां कहीए वी असीं कथा सुणदे आ, पता नहीं सारी दुनिया ही सुणदी होनी है, सारी दुनिया नूं कथा नहीं मिलती। फिर पिंडां वाले बेचारे कित्थे सुणदे ने, फिर कई शहरां च नहीं हुंदी कथा, फिर होरना थावां ते नहीं हुंदी कथा। यह तां कथा ते कीर्तन किसे किसे नूं प्राप्त हुंदा, जिन्हां उत्ते बड़ी कृपा करदे ने उहनां नूं कथा की प्राप्ति हुंदी। हुण इह कथा ही तां उहनां दा उपदेश आपां नूं प्राप्त हो रिहा है। जदों सतगुरु जी झुक झुक के, झुकण दा अर्थ है दयाल हो के, जदों उपदेश की बरखा करते ने, सानू शब्द की विचार बख्शिश करते ने, तो साडा मन खिड़ जाता, सरस खिड़ना। सो यह सिरसा, सिरसा तक शहर है, यह सरसा भी अखर आता है सहत रस दे खिड़ना ते सरस। सहत रस दे साडा मन खड़ावट सहत हो गया है। मैं मन तन सौ भाव है, मेरे मन ते तन दे विच मेरा सौ पति मालक मैनू बड़ा चंगा लगता है, मैनू बड़ा भाउंदा है। पर फिर प्रदेश सदाए मेरे, पर फिर पति जी तो प्रदेश नू चले गए ने, चंगे तो मैनू बहुत लगते ने, वो मैनू छड्ड गए। क्यों छड्ड गए ने, तेरे च कोई औगुण होवेगा? महाराज कहने जग्यासु च औगुण हुंदा तां फिर छड्ड जांदा। जदों जग्यासु अपने च औगुण पैदा कर लैंदा आपे ही मूहरों बोलण लग जांदा, सलाम जवाब दोवें करे मुंडों कुत्था जाए, नानक दोवें कूड़ियां थाए ना काई पाए। ये जग्यासु जिहड़ा है जदों बोलण लग जाए, टूट प्रीत गई बुर बोल, यह गुरु नानक देव जी ने दक्षणी ओंकार च आपां नूं कहा सी कि बुरे बोलां बोलण करके ही प्रीति टुट जांदी है। पीर जी तां किते गए नहीं, पीर जी तां इत्थे ही ने, पर मैनूं ही आउं प्रतीत हुंदा मैनूं उह छड्ड गए ने, उह मेरे वल देखदे तक नहीं, बैठे तां मेरे कोल ही ने। जे पति नाराज़ हो गया, हाँ वारी मुख फेर प्यारे, करवट दे मोको काहे को मारे। माता लोई नाल कबीर जी रुस गए, नाराज हो गए, बड़ा अगे हो मनाउंदी है, मनदे नहीं। मन तड़फदा है, क्योंकि मैं तो आप जी तो बिना कदे आग्या तो बिना कोई कर्म नहीं किया। कहने तीन बारी राम क्यों कहाया, एक बार राम कहना बड़ा सी। तो इस करके सतगुरु महाराज कहंदे ने पति गया तां किते वी नहीं, पर साडे बुरे बोल बोलण करके साडे औगुणा करके ना अकाल पुरख वाहेगुरु सानी ओं प्रतीत होण लग पे, फिर प्रदेश सदाए। किवें कहंदे मन दे अंदर साडे ऐसी चीज पैदा कर दित्ती माया दे प्रभाव करके सानू प्रतीत होण लग पिया, फिर घर नहीं आवै मरीऐ हावै। हुण जदों पिर पति वाहेगुरु साडे हिरदे रूपी घर विच नहीं आउंदे तां हौंके लै लै मरदे आ, बड़े हौंके आउंदे ने कि वाहेगुरु सानू दर्शन क्यों नहीं दिंदे, हैगे कोले ही ने, हैगे साडे अंदर ही ने, दर्शन उह दिंदे नहीं हन। दामन चमक डराए, ये जिहड़ी दामन है ना बिजली बरसात दे दिनां च चमक चमक के डराउंदी है, क्योंकि पति परदेश गए ने। इधर बिजली केड़ी है जग्यासू की, जो पिर घरे नहीं है पति अकाल पुरख वाहेगुरु जीव रूप स्त्री अपने घर कली है, तो उन्होंने जिहड़ी दामन बिजली है ना चमक चमक के डराउंदी केड़ी, माया। माया की चमक दमक इन डराउण लग जाती है, बड़ी चमक दमक है माया के अंदर, जीव का मन खिल खिल जाता है, देख के खुश हो जाता है, डरदा भी है। इस करके सतगुरु महाराज कहने माया की चमक बहुत भैड़ी है, हले बदलों की बिजली की चमक अखां च पै जाए घड़ी बाद अखां खुल तो जांदियां ने, पर कहने जो माया की चमक पैंदी है तो अखां खुलदियां ही नहीं हन। इस करके मैनू बहुत डर लगता माया तो। सेज अकेली खरी दुहेली मरण पया दुख माए, हे मेरे माता पिता रूप साध जनों साध संगत जी, कहने मेरा तो मानो मौत ही हो गई, क्योंकि मेरे हिरदे की सेजा कली है, मैं बहुत ही दुखी हाँ। जब तक पिर का संग नहीं हुंदा पति का, जब तक मैनू हिरदे के अंदर वाहिगुरु का वासा नहीं हुंदा, ये कला जीव की चीज है, ये तो बेचारा डरपोक है, डरदा है, चिंता का मारिया, गम का मारिया, मौत तो डरी जाता है, हर वक्त वहमा भरमा च फसया होया है। इस करके महाराज कहंदे ने कि ये जिहड़ा कला जीव है कुछ नहीं कर सकता, ये जीव डरदा है, क्योंकि इहनू पति की प्राप्ति नहीं है। तां सतगुरु महाराज कहंदे ने जदों पति दूर है तां जीव इकला है, तां इहदे मन दे अंदर की है, जियो डरत है अपना कैस्यों करी पुकार। कहने हुण मेरा जीव आत्मा बहुत डरदा, किहदे कोल पुकार करां अपनी। इसे प्रकार महाराज कहने जीव आत्मा इकला है, बहुत डरदा है, क्योंकि इहदी हालत तां इहो जिवें हनेरे विच बच्चा छोटा जिहा होवे तो उहदा पिता विछड़ जावे, उह जिवें बच्चा डरदा उच्ची उच्ची चीकां मारदा रोंदा है, अचानक पिता मिल जावे तो फिर खुश हो जाता गोदी च चढ़ के। महाराज कहंदे इसे तरह जीव कला है तो रोंदा है तो डरदा है चीकां मारदा है, अछत राज बिछरत दुख पाया सो गत पई हमारी। राजे जनक वांगू साडा भी बुरा ही हाल है। हुण सिख कौम कहंदी साडे कोल कुछ नहीं गा, कोल हुंदिया सुंदिया इन्हां कोल इन्नी शक्ति आ, ये इन्ने वड्डे बन सकते ने कि इन्हां दे बराबर होर कोई नहीं, पर ये ओहे जे रहे नहीं। जिवें श्री हेमकुंड साहब नूं अज तो 25-30 साल पहला 5-6 सिंह पैदल गए सी, जदों राह च नेरा जा पै गया एक जगह, कहिंदे चलो कितें रात कटदे आ, कितें कोई साधु महात्मा होणा। कोई बंदा कहिंदा इधर पहाड़ियां च एक साधु महात्मा की गुफा हैगी उत्थे चले जाओ। जदों उत्थे गए जाके बैठ गए, संत महात्मा समाधि ला के बैठे ने, सो जदों काफी देर बाद उन्होंने समाधि खोली, कहिंदे वो देख के सानू एक बार ना जिवें बंदा कंब जांदा है, ओ कंब गए। कहिंदे भाई तुसी कौन हो, कित्थों आए हो? कहिंदे जी असी पंजाब देश तो आए जी। ਅਸੀਂ ਸਾਰੇ ਦਸਵੇਂ ਪਾਤਸ਼ਾਹ ਦੇ ਸਿੱਖਾਂ ਮੱਥਾ ਟੇਕਣ ਜਾ ਰਹੇ, ਹਨੇਰਾ ਹੋ ਗਿਆ। ਉਹ ਹੱਸ ਪਿਆ ਮਹਾਤਮਾ, ਤੁਸੀਂ ਦਸਵੇਂ ਪਾਤਸ਼ਾਹ ਦੇ ਸਿੱਖ? ਐ ਨਹੀਂ ਹੋ ਸਕਦਾ, ਮੈਂ ਤਾਂ ਤੁਹਾਨੂੰ ਕੋਈ ਸਿੱਖ ਸਮਝਦਾ ਨਹੀਂ ਕਿਸੇ ਨੂੰ। ਕਹਿੰਦੇ ਕਿਉਂ ਜੀ? ਕਹਿੰਦੇ ਮੈਂ ਉਹਨਾਂ ਲੁਟੇਰਿਆਂ ਵਿੱਚ ਸ਼ਾਮਿਲ ਸੀ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਲੁੱਟਣ ਗਏ ਸੀ। ਮੈਂ ਆਪ ਦਸਵੇਂ ਪਾਤਸ਼ਾਹ ਦਰਸ਼ਨ ਕੀਤੇ ਹੋਏ ਨੇ, ਮੈਂ ਉਹਨਾਂ ਦੇ ਸਿੰਘਾਂ ਨੂੰ ਵੀ ਦੇਖਿਆ ਹੋਇਆ, ਜਿਨ੍ਹਾਂ ਦੇ ਐਡੇ ਐਡੇ ਵੱਡੇ ਚਿਹਰੇ 'ਤੇ ਲਾਲ ਸੁਰਖ ਰੰਗ ਦੇ ਚਿਹਰੇ 'ਤੇ ਉਹਨਾਂ ਦਾ ਜਲਾਲ ਝੱਲਿਆ ਨਹੀਂ ਸੀ ਜਾਂਦਾ। ਤੁਹਾਡੇ ਤਾਂ ਬਿਲਕੁਲ ਹੀ ਪੀਲੇ ਪੀਲੇ ਮੂੰਹ ਜੇ ਨੇ, ਅਤੇ ਕੋਈ ਖਾਸ ਗੱਲਬਾਤ ਨਹੀਂ ਹੈ ਤੁਹਾਡੇ, ਤਾਂ ਨਾ ਤੁਹਾਡੇ ਕੋਈ ਨਾਮ ਦਾ ਰੰਗ ਹੈ, ਨਾ ਤੁਹਾਡੇ ਅੰਦਰ ਕੋਈ ਉਹ ਕਣੀ ਨਜ਼ਰ ਆਉਂਦੀ ਹੈ ਮੈਨੂੰ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਕੋਈ ਹੈ ਗੱਲਬਾਤ ਤੁਹਾਡੇ ਅੰਦਰ? ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇਵ, ਪ੍ਰਭ ਹੈ ਮੋਹ ਮੈਂ ਤਾਸ ਮੈਂ ਰੰਚਕ ਨਾ ਹੀ ਭੇਵ, ਉਹੀ ਜੀ ਤਾਂ ਕੋਈ ਗੱਲ ਨਜ਼ਰ ਨਹੀਂ ਆਉਂਦੀ ਹੈ। ਤੋ ਮਹਾਰਾਜ ਕਹਿੰਦੇ ਨੇ, ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਨੇ, ਹਰ ਬਿਨ ਨੀਂਦ ਭੂਖ ਕਹੋ ਕੈਸੀ, ਵਾਹਿਗੁਰੂ ਤੋਂ ਬਿਨਾਂ ਨਾ ਨੀਂਦ ਆਵੇ ਨਾ ਭੁੱਖ ਲੱਗੇ। ਇਹ ਨੀਂਦ ਭੁੱਖ ਕਿਹੜੀ ਹੋਈ? ਕਹਿੰਦੇ ਹਰੀ ਤੋਂ ਬਿਨਾਂ ਸ਼ਾਂਤੀ ਰੂਪੀ ਨੀਂਦ ਨਹੀਂ ਆਉਂਦੀ ਅਤੇ ਨਾਮ ਦੀ ਭੁੱਖ ਨਹੀਂ ਲੱਗਦੀ। ਹੁਣ ਵਾਹਿਗੁਰੂ ਤੋਂ ਬਿਨਾਂ, ਉਹਦੀ ਪ੍ਰਾਪਤੀ ਤੋਂ ਬਿਨਾਂ ਪ੍ਰਤੱਖ ਵੀ ਨੀਂਦ ਨਹੀਂ ਆਉਂਦੀ ਨਾ ਭੁੱਖ ਲੱਗਦੀ। ਮੇਰਾ ਮਨ ਲੋਚਾ ਗੁਰਦਰਸ਼ਨ ਤਾਂ ਹੀ, ਬਿਲਵ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰਾ ਸ਼ਾਂਤ ਨਾ ਆਵੇ, ਬਿਨਰਸਨ ਸੰਤ ਪਿਆਰੇ ਜੀਓ, ਕਾਪੜ ਤਨ ਨਾ ਸੁਖਾਵੇ। ਜਿਹੜਾ ਕੱਪੜਾ ਉਹ ਸਰੀਰ ਦੇ ਉੱਤੇ ਸੁਖਾਉਂਦਾ ਹੀ ਨਹੀਂ ਹੈ। ਚੰਗੇ ਕੱਪੜੇ ਪਾ ਕੇ ਕੀ ਕਰਨੇ ਨੇ ਜਦੋਂ ਉਹਦੀ ਪ੍ਰਾਪਤੀ ਨਹੀਂ ਹੋਈ? ਕਹਿੰਦੇ ਚੰਗੇ ਕੱਪੜੇ ਪਾਉਣ ਨੂੰ ਜੀ ਨਹੀਂ ਕਰਦਾ ਹੈ, ਕੁਝ ਖਾਣ ਨੂੰ ਜੀ ਨਹੀਂ ਕਰਦਾ ਹੈ। ਆਸਕਾਰਾਂ ਨਾ ਨਿਸ਼ਾਨੀ ਐ ਪਿਸਰ, ਆਹ ਸਰਦੋ ਰੰਗ ਜਰਦੋ ਚਸ਼ਮ ਤਰ। ਇਸ ਕਰਕੇ ਉਹ ਜਿਹੜੀਆਂ ਆਸਕਾਂ ਦੀਆਂ ਨਾ ਨਿਸ਼ਾਨੀਆਂ ਅੰਦਰ ਪ੍ਰਗਟ ਹੋ ਗਈਆਂ ਰੱਬ ਦੇ ਪਿਆਰਿਆਂ ਦੇ, ਨਾਨਕ ਸਾ ਸੁਹਾਗਣ ਕੰਤੀ ਪਿਰਕੈ ਅੰਕ ਸਮਾਵੈ। ਅਸਲ ਵਿੱਚ ਮਹਾਰਾਜ ਕਹਿੰਦੇ ਉਹ ਜੀਵ ਰੂਪ ਇਸਤਰੀ ਕੰਤੀ, ਜਿਹੜੀ ਕੰਤੀ ਤੋਂ ਭਾਵ ਇਸਤਰੀ, ਜਿਹੜੀ ਉਹੀ ਸੁਹਾਗਣ ਅਸਲੀ ਅੱਖਰਾਂ ਵਿੱਚ ਕਹਾਉਂਦੀ ਹੈ, ਜਿਹੜੀ ਪਿਰ ਵਾਹਿਗੁਰੂ ਦੇ ਅੰਕ ਗੋਦ ਵਿੱਚ ਭਾਵ ਉਹਦੇ ਅਕਾਲ ਪੁਰਖ ਵਾਹਿਗੁਰੂ ਦੇ ਹਿਰਦੇ ਵਿੱਚ ਸਮਾ ਜਾਂਦੀ, ਵਾਹਿਗੁਰੂ ਉਹਦੇ ਵਿੱਚ ਸਮਾ ਜਾਂਦੇ ਨੇ, ਵਾਹਿਗੁਰੂ ਜਿਹਨੂੰ ਆਪਣੇ ਨਾਲ ਲਾ ਲੈਂਦੇ ਨੇ, ਕੰਠ ਨਾਲ ਲਾ ਲੈਂਦੇ ਨੇ। ਸੋ ਜਿਸ ਪ੍ਰਕਾਰ ਮਹਾਰਾਜ ਨੇ ਬਚਨ ਕੀਤਾ, ਪ੍ਰਭ ਮੋਹੇ ਕਬ ਗੱਲ ਲਾਵਾਂਗੇ, ਇਹ ਸੁਣਨ ਵਿੱਚ ਆਪਾਂ ਨੂੰ ਇੰਨਾ ਆਨੰਦ ਨਹੀਂ ਆਉਣਾ ਹਾਲੇ। ਇਹ ਤਾਂ ਤਿੰਨ ਆਨੰਦ ਨੇ ਜਿੱਥੇ ਤਿੱਥੇ ਨਾਦ ਵਿਨੋਦ ਕੋੜ ਆਨੰਦ, ਇਹ ਤਾਂ ਨਾਦ ਆਨੰਦ ਹੀ ਹੈ, ਹਲੇ ਵਿਨੋਦ ਆਨੰਦ ਤਾਂ ਬਾਕੀ ਹੈ, ਕੋੜ ਆਨੰਦ ਬਾਕੀ ਹੈ। ਉਹ ਆਨੰਦ ਹਲੇ ਨਹੀਂ ਆਉਣੇ ਆਪਾਂ ਨੂੰ, ਕਿਉਂਕਿ ਹਲੇ ਤਾਂ ਅਵਸਥਾ ਹੀ ਨਹੀਂ ਆਪਣੀ ਬਣੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਉਹਦੀ ਕਿਰਪਾ ਦੇ ਨਾਲ ਸਾਨੂੰ ਪ੍ਰਾਪਤੀ ਜ਼ਰੂਰ ਹੋਵੇਗੀ, ਪਰ ਸਮਾਂ ਲੱਗੇਗਾ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆਸਾੜ ਭਲਾ ਸੂਰਜ ਗਗਨ ਤਪੈ, ਹਾੜ ਦਾ ਮਹੀਨਾ ਚੰਗਾ ਹੈ ਪਰ ਸੂਰਜ ਆਕਾਸ਼ ਦੇ ਵਿੱਚ ਤਪਦਾ ਹੈ। ਆਕਾਸ਼ ਦੇ ਵਿੱਚ ਇੰਨਾ ਜ਼ਿਆਦਾ ਸੂਰਜ ਤਪਣ ਲੱਗ ਜਾਂਦਾ ਹਾੜ ਦੇ ਮਹੀਨੇ ਦੇ ਵਿੱਚ, ਧਰਤੀ ਦੁੱਖ ਸਹੈ ਸੁੱਖ ਹੈ ਅਗਨ ਭਖੈ, ਧਰਤੀ ਵਿਚਾਰੀ ਦੁੱਖ ਸਹਾਰਦੀ ਰਹਿੰਦੀ ਹੈ। ਪੱਤਿਆਂ ਦਾ ਰਸ ਸੁੱਕ ਜਾਂਦਾ ਹੈ, ਘਾਹ ਸੁੱਕ ਜਾਂਦਾ ਹੈ, ਸੁੱਖ ਹੈ, ਸੁੱਖ ਦਾ ਅਰਥ ਸੁੱਕਣਾ, ਅਗਨ ਭਖੈ ਕਿਉਂਕਿ ਚਾਰੇ ਪਾਸੇ ਅਗਨੀ ਹੀ ਅਗਨੀ ਹੈ, ਅਗਨੀ ਇਹਨਾਂ ਨੂੰ ਖਾ ਜਾਂਦੀ ਹੈ, ਪੱਤਿਆਂ ਨੂੰ ਘਾਹ ਨੂੰ ਸਾਰੇ ਜੰਗਲ ਨੂੰ, ਕਿਉਂ ਉਹਨਾਂ ਦਿਨਾਂ 'ਚ ਅੱਗ ਵੀ ਬੜੀ ਲੱਗਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਸੂਰਜ ਦੀ ਧੁੱਪ ਜਿਵੇਂ ਖਾ ਜਾਂਦੀ ਹੈ ਨਾ, ਇਸੇ ਪ੍ਰਕਾਰ ਹੀ ਅਗਿਆਨਤਾ ਦਾ ਸੂਰਜ ਜਦੋਂ ਚੜ੍ਹਦਾ ਹੈ ਨਾ, ਤਾਂ ਉਹ ਸਾਡੇ ਅੰਦਰੋਂ ਸ਼ੁਭ ਗੁਣਾਂ ਨੂੰ ਖਾ ਜਾਂਦਾ ਹੈ। ਅਗਿਆਨਤਾ ਦਾ ਸੂਰਜ ਨਾਲ ਹੀ ਚੜ੍ਹ ਗਿਆ, ਪ੍ਰਤੱਖ ਪ੍ਰਮਾਣ ਵੀ ਦੇ ਰਹੇ ਨੇ ਅਤੇ ਨਾਲ ਦਾ ਦ੍ਰਿਸ਼ਟਾਂਤ ਵੀ ਦੇ ਰਹੇ ਨੇ। ਦ੍ਰਿਸ਼ਟਾਂਤ ਅਤੇ ਦਾ ਦ੍ਰਿਸ਼ਟਾਂਤ ਦੋਨੋਂ ਹੀ ਚੱਲਦੇ ਨੇ। ਇਹ ਕਿੱਥੇ ਚੜ੍ਹਿਆ ਜੀ ਸੂਰਜ ਅਗਿਆਨਤਾ ਦਾ? ਕਹਿੰਦੇ ਹਿਰਦੇ ਰੂਪੀ ਗਗਨ ਦੇ ਵਿੱਚ ਚੜ ਕੇ ਨਾ ਅਗਿਆਨਤਾ ਦਾ ਸੂਰਜ ਨੇ ਤਪਸ਼ ਪੈਦਾ ਕਰ ਦਿੱਤੀ ਹੈ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਾਂ ਪੱਕਾ ਰੋਗੀ ਵਿਲ ਲਾਏ। ਧਰਤੀ ਦੁੱਖ ਸਹਿ। ਸੋ ਇਸ ਕਰਕੇ ਮਹਾਰਾਜ ਕਹਿੰਦੇ ਜਿਹੜੀ ਧਰਤੀ ਹੈ ਨਾ, ਹਿਰਦਾ ਰੂਪੀ ਧਰਤੀ, ਪ੍ਰਤੱਖ ਵੀ ਧਰਤੀ ਦੁੱਖ ਸਹਾਰਦੀ ਹੈ, ਸਰੀਰ ਰੂਪੀ ਵੀ ਧਰਤੀ ਇਹ ਵੀ ਦੁੱਖ ਸਹਾਰਦੀ ਹੈ। ਜਦੋਂ ਅਗਿਆਨਤਾ ਦਾ ਸੂਰਜ ਚੜ੍ਹਦਾ ਉਦੋਂ ਹਿਰਦੇ ਦੇ ਵਿੱਚ ਬਹੁਤ ਦੁੱਖ ਹੁੰਦਾ ਹੈ, ਸੁੱਖ ਹੈ। ਇਹ ਕੀ ਕਰਦੀ, ਸਾਡੇ ਅੰਦਰੋਂ ਸਾਰਾ ਰਸ ਹੀ ਸੋਖ ਦਿੰਦੀ, ਖੁਸ਼ਕੀ ਛਾ ਜਾਂਦੀ, ਨਿਸ਼ਰਦਕ ਪੁਣ ਆ ਜਾਂਦਾ ਅਗਿਆਨਤਾ ਕਰਕੇ। ਅੱਗ ਨਪਖ ਹੈ, ਇਹ ਜਿਹੜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਹੈ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਇਹ ਸਾਨੂੰ ਖਾ ਜਾਂਦੀਆਂ ਨੇ। ਅਗਨ ਰਸ ਸੁੱਖ ਹੈ, ਮਰੀ ਹੈ ਧੁੱਖ ਹੈ। ਇਹ ਜਿਹੜੀ ਅਗਨੀ ਹੈ ਨਾ ਸੂਰਜ ਦੀ, ਇਹ ਰਸ ਸੋਖ ਜਾਂਦੀ ਸਾਡਾ ਧਰਤੀ ਦਾ, ਬਨਸਪਤੀ ਦਾ। ਇੱਥੇ ਕੀ ਕਹਿੰਦੇ ਨੇ, ਕਹਿੰਦੇ ਅਗਨ ਜਿਹੜੀ ਹੈ ਨਾ, ਅਗਿਆਨਤਾ ਕਰਕੇ ਅੰਦਰ ਅੱਗ ਲੱਗੀ ਹੋਈ ਸੀ ਵਿਸ਼ਿਆਂ ਵਿਕਾਰਾਂ ਦੀ, ਇਹਦੇ ਕਰਕੇ ਜਿਹੜਾ ਮਾੜਾ ਮੋਟਾ ਸ਼ਰਧਾ ਸੀ, ਮਾੜਾ ਮੋਟਾ ਘੁਰਾਸ ਆਉਂਦਾ ਸੀ, ਉਹ ਵੀ ਸੁੱਕ ਗਿਆ। ਮਰੀ ਹੈ ਧੁੱਖ ਹੈ, ਕਹਿੰਦੇ ਧੁੱਖ ਧੁੱਖ ਕੇ ਮਰਨਾ ਹੁੰਦਾ ਹੈ, ਉਧਰ ਮਾਇਆ ਦੇ ਧੋਖੇ ਕਰਕੇ ਧੁੱਖ ਧੁੱਕ ਕੇ ਮਰਦਾ ਜੀਵ। ਭੀ ਸੋ ਕਿਰਤ ਨਾ ਹਾਰੇ, ਪਰ ਉਹ ਜਿਹੜਾ ਸੂਰਜ ਅਸਮਾਨ ਵਿੱਚ ਹੈ ਉਹ ਆਪਣੀ ਕਿਰਤ ਨੂੰ ਹਾਰਦਾ ਨਹੀਂ, ਉਹਨੂੰ ਕੋਈ ਤਰਸ ਨਹੀਂ ਆਉਂਦਾ ਸੂਰਜ ਨੂੰ। ਕੀ ਭਾਵੇਂ ਚਮੜੀਆਂ ਲੈ ਜਾਣ ਸੜ ਸੜ ਕੇ ਸਾਡੀਆਂ, ਭਾਵੇਂ ਧਰਤੀ ਉੱਤੇ ਸਾਰੇ ਜੀਵ ਜੰਤ ਮਰ ਜਾਣ, ਪੰਛੀ ਮਰ ਜਾਣ, ਮਰ ਵੀ ਜਾਂਦੇ ਆ, ਗਰਮੀ ਨਾਲ ਲੋਕ ਮਰ ਜਾਂਦੇ ਆ, ਪਰ ਸੂਰਜ ਹੁਣ ਹੀ ਆਪਣਾ ਚਮਕ ਰੱਖਦੇ ਹੀ ਰੱਖਦੇ ਆ, ਕਿਉਂਕਿ ਉਹਨਾਂ ਨੂੰ ਵੀ ਹੁਕਮ ਹੈ ਕਿ ਜਾ ਕੇ ਦੁਨੀਆਂ ਦੇ ਉੱਤੇ ਚੰਗੀ ਤਰ੍ਹਾਂ ਚਮਕ ਪਾਓ ਆਪਣੀ ਤੇ ਤਪਸ਼ ਪਾਓ। ਹੁਣ ਇਸੇ ਪ੍ਰਕਾਰ ਜਦੋਂ ਅਗਿਆਨਤਾ ਦਾ ਸੂਰਜ ਜੀਵ ਦੇ ਅੰਦਰ ਚੜ੍ਹਦਾ ਹੈ, ਉਦੋਂ ਅੰਦਰੋਂ ਸਾਰਾ ਜਿਹੜਾ ਨਾਮ ਦਾ ਰਸ ਮਾੜਾ ਮੋਟਾ ਕੋਈ ਟਿਕਾਓ ਬਣਿਆ ਹੁੰਦਾ ਹੈ, ਅੰਦਰਲੇ ਪਾਸੇ ਹਲੇ ਕੱਚਾ ਜਗਿਆਸੂ ਹੈ ਨਾ, ਜਿਹੜੇ ਅੰਦਰ ਸ਼ੁਭ ਗੁਣ ਨੇ ਉਹਨਾਂ ਨੂੰ ਸੋਖ ਦਿੰਦਾ ਹੈ, ਕਿਉਂਕਿ ਅਗਿਆਨਤਾ ਦਾ ਸੂਰਜ ਚੜ੍ਹ ਗਿਆ, ਬਿਲਕੁਲ ਜਗਿਆਸੂ ਨਿਸ਼ਰਦਕ ਹੋ ਜਾਂਦਾ, ਗੁਰਦੁਆਰਾ ਛੱਡ ਜਾਂਦਾ, ਰਹਿਤ ਛੱਡ ਜਾਂਦਾ, ਸਭ ਕੁਝ ਛੱਡ ਜਾਂਦਾ, ਪੁੱਠੇ ਪਾਸੇ ਲੱਗ ਜਾਂਦਾ। ਭੀਸੋ ਕਿਰਤ ਨਾ ਹਾਰੇ, ਉਹ ਜਿਹੜਾ ਅਗਿਆਨ ਹੈ ਉਹ ਆਪਣੀ ਕਿਰਤ ਨੂੰ ਹਾਰਦਾ ਨਹੀਂ, ਉਹ ਅਗਿਆਨਤਾ ਆਪਣੀ ਅਗਿਆਨਤਾ ਦਿਖਾਈ ਜਾਂਦਾ, ਜੀਵ ਨੂੰ ਨਰਕਾਂ ਤੱਕ ਸੁੱਟ ਦਿੰਦਾ ਜਾ ਕੇ ਅਗਿਆਨ। ਰਥ ਫਿਰੈ ਛਾਇਆ ਧਨ ਤੱਕ ਹੈ, ਜਦੋਂ ਸੂਰਜ ਦਾ ਰਥ ਫਿਰਦਾ ਥੋੜ੍ਹਾ ਜਿਹਾ ਤਾਂ ਜੀਵ ਰੂਪ ਇਸਤਰੀ ਛਾਂ ਤੱਕਦੀ ਹੈ, ਪ੍ਰਤੱਖ ਲੋਕੀ ਛਾਂ ਤੱਕਦੇ ਨੇ। ਜਦੋਂ ਥੋੜ੍ਹਾ ਜਿਹਾ ਸੂਰਜ ਦਾ ਰਥ ਘੁੰਮਿਆ, ਦਰਖਤਾਂ ਦੀ ਛਾਂ ਵੀ ਘੁੰਮ ਗਈ, ਲੋਕੀ ਭੱਜ ਭੱਜ ਕੇ ਦਰਖਤਾਂ ਦੀਆਂ ਛਾਵੇਂ ਵਿਸ਼ਰਾਮ ਕਰਦੇ ਨੇ ਕਿ ਦੁਪਹਿਰ ਵੇਲਾ ਹੈ, ਗਰਮੀ ਹੈ। ਇਸੇ ਤਰ੍ਹਾਂ ਜਦੋਂ ਅਗਿਆਨ ਦਾ ਸੂਰਜ ਥੋੜ੍ਹਾ ਜਿਹਾ ਘੁੰਮਦਾ ਹੈ ਤਾਂ ਫਿਰ ਆਪਾਂ ਵੀ ਛਾਂ ਤੱਕਦੇ ਹਾਂ ਠੰਡੀ, ਕਿ ਕਿਤੇ ਮੈਨੂੰ ਠੰਡੀ ਛਾਂ ਮਿਲੇ, ਕਿਉਂਕਿ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਬਰੈ ਤਿੱਤੇ ਲੈ ਹੋ ਬਾਰ। ਹੁਣ ਜਦੋਂ ਅਗਿਆਨਤਾ ਦਾ ਸੂਰਜ ਚੜਿਆ ਹੋਇਆ, ਲੋਕੀ ਤੜਫਦੇ ਨੇ ਜਦੋਂ, ਤਾਂ ਰਥ ਫਿਰੈ ਛਾਇਆ ਧਨ ਤੱਕ ਹੈ, ਇਹ ਧਨ ਜੀਵ ਰੂਪ ਇਸਤਰੀ ਫਿਰ ਛਾਂ ਤੱਕਦੀ ਕਿਤੇ, ਕਿੱਥੇ ਚੱਲੀਏ, ਕਹਿੰਦੇ ਸਾਧ ਸੰਗਤ ਵਿੱਚ ਚੱਲੋ। ਇੱਕ ਸਾਧ ਸੰਗਤੀ ਸਥਾਨ ਹੈ ਜਿੱਥੇ ਅਗਿਆਨ ਦਾ ਅਸਰ ਨਹੀਂ ਹੈ, ਜਿੱਥੇ ਗਿਆਨ ਹੈ, ਜਿੱਥੇ ਸਾਨੂੰ ਸ਼ਾਂਤੀ ਮਿਲਣੀ ਹੈ, ਉੱਥੇ ਚੱਲੋ। ਫਿਰ ਭੱਜ ਕੇ ਸਾਰੇ ਜਾਣੇ ਇੱਥੇ ਆਉਂਦੇ ਨੇ, ਜੇ ਇੱਕ ਦਿਨ ਨਾ ਆਉਣ ਫਿਰ ਕਹਿੰਦੇ ਪਤਾ ਨਹੀਂ ਕੀ ਗਵਾਚ ਗਿਆ, ਅੱਜ ਪਤਾ ਨਹੀਂ ਕੀ ਗੱਲ ਹੋ ਗਈ, ਅੱਜ ਦਿਨ ਫਿੱਕਾ ਪੈ ਗਿਆ। ਲੋਕੀ ਪੁੱਛਦੇ ਤੈਨੂੰ ਅੱਜ ਕੀ ਹੋ ਗਿਆ, ਕੀ ਗਵਾਚ ਗਿਆ ਤੇਰਾ, ਕਹਿੰਦਾ ਅੱਜ ਮੈਂ ਕਥਾ ਨਹੀਂ ਸੁਣੀ, ਕਿਉਂਕਿ ਮੈਨੂੰ ਆਤਮਕ ਖੁਰਾਕ ਨਹੀਂ ਮਿਲੀ, ਮੈਨੂੰ ਸ਼ਾਂਤੀ ਨਹੀਂ ਮਿਲੀ ਅੱਜ। ਮਹਾਰਾਜ ਕਹਿੰਦੇ ਜਦੋਂ ਅਗਿਆਨ ਦਾ ਸੂਰਜ ਚੜ੍ਹਦਾ, ਤਪਦਾ, ਔਖਾ ਹੁੰਦਾ ਤਾਂ ਭਾਈਦਾ ਬੰਦਾ ਛਾਂ ਨੂੰ, ਪ੍ਰਤੱਖ ਬੰਦਾ ਵੀ ਛਾਂ ਨੂੰ ਭਾਈਦਾ, ਅਸਮਾਨ ਵੱਲ ਮੂੰਹ ਚੱਕ ਚੱਕ ਕੇ ਦੇਖਦਾ ਕਿ ਬੱਦਲ ਤਾਂ ਨਹੀਂ ਆ ਰਹੇ ਕਿਤੇ, ਕਿਤੇ ਮੀਂਹ ਉਹ ਪਾ ਦੇ ਰੱਬਾ। ਇਸੇ ਤਰ੍ਹਾਂ ਜਦੋਂ ਅਗਿਆਨਤਾ ਦੇ ਵਿੱਚ ਜੀਵ ਤੜਫਦਾ ਹੈ, ਸ਼ਾਂਤੀ ਨਹੀਂ ਆਉਂਦੀ, ਲੋਕਾਂ ਨੂੰ ਪੁੱਛਦਾ ਬਈ ਮਾਨਸਿਕ ਸ਼ਾਂਤੀ ਕਿੱਥੇ ਮਿਲੇਗੀ ਮੈਨੂੰ, ਲੋਕ ਕਹਿੰਦੇ ਗੁਰਦੁਆਰੇ ਆ ਜਾ। ਵਾਹ, ਤੂੰ ਕਦੇ ਕਥਾ ਕੀਰਤਨ ਸੁਣਿਆ ਕਿ ਨਹੀਂ, ਕਦੇ ਗੁਰਬਾਣੀ ਪੜ੍ਹੀ, ਕਦੇ ਸੇਵਾ ਕੀਤੀ, ਇੱਥੇ ਆ ਕੇ ਜਦੋਂ ਬੈਠਾ ਕਹਿੰਦਾ ਵਾਕਈ ਬਹੁਤ ਸ਼ਾਂਤੀ ਮਿਲੀ ਹੈ, ਨਾਮ ਜਪ ਕੇ, ਕਥਾ ਸੁਣ ਕੇ, ਲੰਗਰ ਛੱਕ ਕੇ ਬੜਾ ਆਨੰਦ ਆਇਆ, ਕੜਾ ਪ੍ਰਸ਼ਾਦ ਲਿਆ ਹੈ, ਸਰੋਵਰ ਤੋਂ ਜਲ ਲਿਆ ਹੈ। ਬਾਕੀ ਦੀਆਂ ਥਾਵਾਂ ਦਾ ਇੱਥੇ ਆ ਕੇ ਪਤਾ ਲੱਗਦਾ ਕਿ ਹਰ ਜਗ੍ਹਾ ਭੱਠ ਪੁੱਜਦੀ ਹੈ, ਪਰ ਗੁਰੂ ਘਰ ਦੇ ਵਿੱਚ ਆ ਕੇ ਜੀਵ ਨੂੰ ਸ਼ਾਂਤੀ ਮਿਲਦੀ ਹੈ। ਮਹਾਰਾਜ ਕਹਿੰਦੇ ਆ ਜਾ ਭਾਈ, ਫਿਰ ਇੱਥੇ ਪਹੁੰਚ ਜਾ। ਰਥ ਫਿਰੈ ਛਾਇਆ ਤਨ ਤਾਕੈ ਟੀਡ ਲਵੈ ਮੰਝ ਬਾਰੇ। ਕਹਿੰਦੇ ਜੰਗਲ ਦੇ ਵਿੱਚ ਜਿਹੜੇ ਹੁੰਦੇ ਨਾ ਟੀਡ ਬੀਂਡੇ, ਉਹ ਬੀਂਡਾ ਜਿਹਾ ਬੋਲਦਾ ਹੁੰਦਾ ਇੱਕ, ਕਹਿੰਦੇ ਉਹ ਵੀ ਭਾਲਦਾ ਫਿਰਦਾ ਛਾਂ, ਇੰਨੀ ਤਪਸ਼ ਪੈ ਜਾਂਦੀ ਹੈ ਕਿਤੇ ਮੈਨੂੰ ਛਾਂ ਮਿਲ ਜਾਵੇ। ਇੰਨੀ ਗਰਮੀ ਹੈ ਸੰਸਾਰ ਦੇ ਅੰਦਰ, ਇਸ ਵਕਤ ਤਪਸ਼ ਹੈ ਇੰਨੀ। ਚਾਹੀਓ ਗੁਰੂ ਨਾਨਕ ਦੇਵ ਜੀ ਤੀਸਰੇ ਪਾਤਸ਼ਾਹ ਮਹਾਰਾਜ ਨੇ ਬਚਨ ਕਰਤਾ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਮਹਾਰਾਜ ਦੁਨੀਆਂ ਸੜ ਰਹੀ ਹੈ, ਕਿਰਪਾ ਕਰੋ, ਬੇਨਤੀ ਹੈ ਸਾਡੀ, ਜਿੱਤ ਦੁਆਰਾ ਉਬਰਾ ਤਿੱਤਾ ਲਹਿਓ ਵਾਰ। ਸਤਿਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨਾ ਸੋਝਈ ਹਰ ਬਿਨ ਬਖਸ਼ਣ ਹਾਰ। ਸਤਿਗੁਰੂ ਜੀ ਨੇ ਆਪਾਂ ਨੂੰ ਕਿਹਾ ਜੇ ਸ਼ਾਂਤੀ ਲੈਣੀ ਹੈ ਤਾਂ ਬਾਣੀ ਪੜ੍ਹੋ, ਪਰ ਬਾਣੀ ਦੀ ਵਿਚਾਰ ਜ਼ਰੂਰ ਕਰ ਲਿਓ, ਕਿਉਂਕਿ ਜੇ ਨਿਰੀ ਬਾਣੀ ਪੜ੍ਹੀ ਜਾਓਗੇ, ਬਾਣੀ ਤਾਂ ਬਹੁਤ ਪੜ੍ਹਦੇ ਲੋਕ, ਪਾਠੀ ਥੋੜ੍ਹੀ ਬਾਣੀ ਪੜ੍ਹਦੇ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜਿਆ ਰਾਮ ਰਾਜੇ, ਜਿਹਨਾਂ ਅੰਤਰ ਕਪਟ ਵਿਕਾਰ ਹੈ ਤਿੰਨਾਂ ਰੋਏ ਕਿਆ ਕੀਜਿਆ। ਦੁਨੀਆਂ ਬਾਣੀ ਤਾਂ ਬਹੁਤ ਪੜ੍ਹਦੀ ਹੈ ਪਰ ਬਾਣੀ ਦੀ ਵਿਚਾਰ ਨਹੀਂ ਕਰਦੀ। ਕਹਿੰਦੀ ਜਿਹੜੇ ਵਿਚਾਰ ਹੈ ਨਾ, ਉਸ ਸਾਰੀ ਵਿਚਾਰ ਵਿੱਚ ਹੀ ਰਸ ਹੈ। ਗੰਨੇ ਲਿਆ ਕੇ ਘਰੇ ਰੱਖ ਲਓ, ਉਹਦਾ ਰਸ ਲੈਣ ਲਈ ਉਹਨੂੰ ਚੂਪਣਾ ਪੈਣਾ ਜਾਂ ਕੁਲਾੜੀ 'ਚੋਂ ਕੱਢਣਾ ਪੈਣਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਗੁਰਬਾਣੀ ਦਾ ਰਸ ਕਿੱਥੋਂ ਆਉਂਦਾ ਹੈ? ਲੋਕ ਕਹਿੰਦੇ ਮੈਨੂੰ ਰਸ ਨਹੀਂ ਆਇਆ। ਜਦ ਤੱਕ ਸਤਿਗੁਰੂ ਕਹਿੰਦੇ ਬਾਣੀ ਨੂੰ ਵਿਚਾਰਦੇ ਨਹੀਂ, ਉਦੋਂ ਤੱਕ ਇਹ ਰਸ ਨਹੀਂ ਦਿੰਦੀ। ਇਸ ਕਰਕੇ ਬਾਣੀ ਦੀ ਵਿਚਾਰ ਕਰ ਕਰਕੇ ਪੜ੍ਹੋ। ਜਦ ਜਿੰਨੀ ਬਾਣੀ ਵਿਚਾਰ ਕੇ ਪੜ੍ਹੋਗੇ ਰਸ ਆਵੇਗਾ। ਜੇ ਬਾਣੀ ਉਈ ਪੜ੍ਹ ਛੱਡੀ, ਪੋਥੀ ਰੱਖ ਦਿੱਤੀ, ਪਤਾ ਹੀ ਨਹੀਂ ਲੱਗਿਆ ਕੀ ਪੜ੍ਹਿਆ ਕੀ ਨਹੀਂ ਪੜ੍ਹਿਆ, ਕਹਿੰਦਾ ਪੰਜ ਬਾਣੀਆਂ ਪੜ੍ਹ ਲਈਆਂ, ਸੁਖਮਨੀ ਸਾਹਿਬ ਆਸਾ ਦੀ ਵਾਰ, ਹੋਰ 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 ਕਰਕੇ ਕਿੰਨੀਆਂ ਬਾਣੀਆਂ ਪੜ੍ਹੀਆਂ ਮੈਂ। ਇਸ ਕਰਕੇ ਆਪਣੀ ਨੀਂਹ ਸ਼ੁਰੂ ਕਰੋ ਇੱਥੋਂ ਕਿ ਮੈਂ ਬਾਣੀ ਵਿਚਾਰ ਕੇ ਪੜ੍ਹਨੀ। ਔਗਣ ਬੰਧ ਚੱਲੇ ਦੁੱਖ ਆਗੈ, ਜਦੋਂ ਆਪਾਂ ਪਰਲੋਕ ਨੂੰ ਔਗਣ ਬੰਨ ਕੇ ਨਾਲ ਲੈ ਗਏ ਅਤੇ ਅੱਗੇ ਜਾ ਕੇ ਦੁੱਖ ਹੀ ਮਿਲਣਾ, ਸੁੱਖ ਕਿਹਨੂੰ ਮਿਲੇਗਾ? ਸੁੱਖ ਤਿਸ ਸਾਚ ਸੰਭਾਲੇ, ਸੁੱਖ ਉਹਨੂੰ ਮਿਲੇਗਾ ਜਿਹੜਾ ਸੱਚੇ ਨਾਮ ਨੂੰ ਯਾਦ ਕਰੇਗਾ, ਵਾਹਿਗੁਰੂ ਵਾਹਿਗੁਰੂ ਜਪੇਗਾ। ਨਾਨਕ ਜਿਸਨੂੰ ਇਹ ਮੰਨਦੀ ਆ, ਮਰਨ ਜੀਵਨ ਪ੍ਰਭ ਨਾਲੇ। ਸੋ ਜਿਹਨੂੰ ਵਾਹਿਗੁਰੂ ਨੇ ਮੰਨ ਦਿੱਤਾ ਹੈ ਆਪਣਾ, ਮੇਰਾ ਮਰਨਾ ਮੇਰਾ ਜਿਉਣਾ ਉਹਦੇ ਨਾਲ ਹੀ ਹੈ, ਉਸੇ ਨਾਲ ਹੀ ਹਾਂ ਹੁਣ ਤਾਂ ਮੈਂ। ਮੇਰਾ ਮਰਨਾ ਵੀ ਉਹਦੇ ਨਾਲ ਹੈ, ਮੇਰਾ ਜਿਉਣਾ ਵੀ ਉਹਦੇ ਨਾਲ ਹੈ, ਮੇਰਾ ਦੁੱਖ ਸੁੱਖ ਵੀ ਉਹਦੇ ਨਾਲ ਹੈ, ਮੇਰਾ ਸਾਰਾ ਕੁਛ ਉਹਦੇ ਨਾਲ ਹੀ ਹੈ ਜਿਹਨੂੰ ਮੈਂ ਆਪਣਾ ਮੰਨ ਦਿੱਤਾ। ਸੋ ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ। ਥੋੜ੍ਹਾ ਜਿਹਾ ਗਲਤੀ ਲੱਗ ਗਈ ਸੀ ਮੈਨੂੰ ਵੀ, ਉਹ ਹਾੜ ਦਾ ਮਹੀਨਾ ਮੇਰੇ ਮਨ 'ਚ ਸੀ ਵੀ ਸ਼ਾਇਦ ਕੱਲ੍ਹ ਕਰ ਲਿਆ ਸੀ, ਇਸ ਕਰਕੇ ਹਾੜ ਦਾ ਮਹੀਨਾ ਬਾਅਦ 'ਚ ਵਿਚਾਰਿਆ ਆਪਾਂ ਨੇ, ਸਾਵਣ ਜੋ ਪਹਿਲਾਂ ਵਿਚਾਰ ਕਰ ਲਈ ਹੈ, ਇੰਨੀ ਕੁ ਤਾਂ ਤੁਸੀਂ ਮਾਫ ਕਰ ਹੀ ਦਿਓਗੇ ਮੈਨੂੰ। ਤੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਨੇ ਆਪਾਂ ਨੂੰ ਦੋ ਮਹੀਨਿਆਂ ਦੇ ਰਾਹੀਂ ਪਾਵਨ ਪਵਿੱਤਰ ਉਪਦੇਸ਼ ਦੀ ਜਿਹੜੀ ਦਾਤ ਬਖਸ਼ਿਸ਼ ਕੀਤੀ ਹੈ, ਸੋ ਉਸ ਉਪਦੇਸ਼ ਨੂੰ ਆਪਾਂ ਨੇ ਚੰਗੀ ਤਰ੍ਹਾਂ ਆਪਣੇ ਹਿਰਦੇ 'ਚ ਵਸਾ ਲੈਣਾ ਕਿ ਕਿਸ ਤਰ੍ਹਾਂ ਗਿਆਨ ਦਾ ਸੂਰਜ ਚੜ੍ਹ ਕੇ ਸਾਨੂੰ ਹਨੇਰਾ ਦੇ ਰਿਹਾ ਹੈ। ਇਸ ਇੱਕ ਕਲਯੁੱਗ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਹੋਰ ਕੋਈ ਸਾਧਨ ਕੰਮ ਨਾ ਕਰੇਗਾ। ਆਪ ਕਲੂ ਆਇਓ ਰੇ ਇੱਕ ਨਾਮ ਬੋਹੋ ਬੋਹੋ, ਅਨਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਵਾਹਿਗੁਰੂ।